ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀ ਤਿਆਰੀ ਕਰ ਰਹੇ ਨੇ। ਸਰੋਵਰ ਦੀਆਂ ਪੌੜੀਆਂ ਦੀ ਸੇਵਾ ਚੱਲ ਰਹੀ ਹੈ। ਇਸ ਪਾਵਨ ਅਸਥਾਨ ਦੀ ਮਹਾਨਤਾ ਦੱਸਦਿਆਂ ਹੋਇਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਕਿ ਇਸ ਅਸਥਾਨ ਵਾਸਤੇ ਲੱਕੜ ਅਤੇ ਮਾਇਆ ਦੀ ਲੋੜ ਹੈ। ਕੋਈ ਗੁਰੂ ਕਾ ਸਿੱਖ ਪਹਾੜੀ ਰਾਜਿਆਂ ਦੇ ਕੋਲ ਜਾ ਕਰਕੇ ਉੱਥੋਂ ਲੱਕੜ ਵੀ ਲੈ ਕੇ ਆਉਣਾ ਕਰੇ, ਮਾਇਆ ਵੀ ਲੈ ਕੇ ਆਉਣਾ ਕਰੇ, ਭਾਈ ਕਲਿਆਣਾ ਉੱਠਿਆ, ਦੋਵੇਂ ਹੱਥ ਜੋੜੇ, ਪਾਤਸ਼ਾਹ ਸੇਵਾ ਮੈਨੂੰ ਬਖਸ਼ੋ। ਭਾਈ ਕਲਿਆਣਾ ਪਹੁੰਚਦਾ ਮੰਡੀ ਦੇ ਰਾਜੇ ਦੇ ਕੋਲ। ਉਹਨਾਂ ਦਿਨਾਂ ਦੇ ਵਿੱਚ ਜਨਮ ਅਸ਼ਟਮੀ ਦਾ ਦਿਹਾੜਾ ਚੱਲ ਰਿਹਾ ਸੀ ਤੇ ਰਾਜੇ ਦਾ ਹੁਕਮ ਸੀ ਸਾਰਿਆਂ ਨੇ ਵਰਤ ਰੱਖਣਾ। ਸਵੇਰ ਵੇਲੇ ਇਸ਼ਨਾਨ ਕਰਕੇ ਸਾਲਗ੍ਰਾਮ ਦੇ ਪੱਥਰ ਦੇ ਦਰਸ਼ਨ ਕਰਨੇ ਨੇ ਤੇ ਆਪਣਾ ਵਰਤ ਖੋਲਦਿਆਂ ਮੁੱਖੋਂ ਕ੍ਰਿਸ਼ਨ ਕ੍ਰਿਸ਼ਨ ਕਹਿਣਾ ਹੈ। ਤੇ ਹੁਣ ਉੱਥੇ ਭਾਈ ਕਲਿਆਣਾ ਜੀ ਰੁਕੇ ਹੋਏ ਨੇ। ਹੁਣ ਜਦੋਂ ਬਾਕੀ ਦੇ ਸਾਰੇ ਲੋਕ ਉੱਥੋਂ ਦੇ ਮੂਲ ਵਾਸੀ ਸਾਰੇ ਇਸ ਤਰ੍ਹਾਂ ਰਾਜੇ ਦੇ ਹੁਕਮ ਮੁਤਾਬਕ ਚੱਲ ਰਹੇ ਨੇ, ਪਰ ਭਾਈ ਕਲਿਆਣਾ ਜੀ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹ ਕਹਿਣ ਲੱਗੇ ਜੋ ਠਾਕੁਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਜਿਹੜੇ ਠਾਕੁਰ ਨੂੰ ਪੱਥਰ ਨੂੰ ਆਪਣਾ ਰੱਬ ਮੰਨਦੇ ਨੇ ਉਹਨਾਂ ਦੀ ਕੀਤੀ ਹੋਈ ਸੇਵਾ ਵਿਅਰਥ ਹੈ। ਨਾ ਇਹ ਠਾਕੁਰ ਬੋਲਦਾ, ਨਾ ਠਾਕੁਰ ਵੇਖਦਾ, ਨਾ ਇਹ ਠਾਕੁਰ ਪੱਥਰ ਕਿਸੇ ਦੀ ਕੋਈ ਮਨੋ ਭਾਵਨਾ ਪੂਰੀ ਕਰ ਸਕਦਾ। ਇਸ ਤਰ੍ਹਾਂ ਦੇ ਨਾਲ ਜਦੋਂ ਸੁਣਿਆ, ਸੁਣ ਕਰਕੇ ਰਾਜੇ ਨੇ ਹੁਕਮ ਦਿੱਤਾ, ਕਹਿਣ ਲੱਗਾ ਕਿ ਇਹਨੂੰ ਸਾਡੇ ਪੇਸ਼ ਕੀਤਾ ਜਾਵੇ, ਸਾਡੇ ਕੋਲ ਲਿਆਂਦਾ ਜਾਵੇ। ਤੇ ਜਦੋਂ ਹੁਕਮ ਪਾ ਕਰਕੇ ਕੋਲ ਲਿਆਂਦਾ, ਕਿਵੇਂ ਫਿਰ ਬਾਦਸ਼ਾਹ ਇਹ ਰਾਜਾ ਭਾਈ ਕਲਿਆਣਾ ਜੀ ਨੂੰ ਜੇਲ੍ਹ ਭੇਜਦਾ? ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਕਈ ਯਥਾਰਥ ਬਾਰਤਾ ਸੁਣ ਕੇ ਨ੍ਰਿਪ ਅਗਿਆਨ।
ਜਦੋਂ ਇਹ ਰਾਜੇ ਨੇ ਹੁਕਮ ਦਿੱਤਾ ਹੋਇਆ ਸੀ ਕਿ ਸਾਰੇ ਲੋਕ ਜਨਮ ਅਸ਼ਟਮੀ ਵਾਲੇ ਦਿਨ ਵਰਤ ਰੱਖਣਗੇ, ਠਾਕੁਰ ਦੀ ਪੂਜਾ ਕਰਨਗੇ, ਠਾਕੁਰ ਦੇ ਸਾਲਗ੍ਰਾਮ ਦੇ ਦਰਸ਼ਨ ਕਰਕੇ ਫਿਰ ਅੰਨ ਪਾਨ ਛਕਣਾ। ਤੇ ਜਦੋਂ ਭਾਈ ਕਲਿਆਣਾ ਜੀ ਨੂੰ ਉੱਥੋਂ ਦੇ ਮੂਲ ਵਾਸੀਆਂ ਨੇ ਕਿਹਾ ਤਾਂ ਭਾਈ ਕਲਿਆਣਾ ਜੀ ਨੇ ਜਦੋਂ ਇਹ ਬਚਨ ਕਹੇ ਜੋ ਸੱਚ ਦੇ ਆਧਾਰਿਤ ਨੇ, ਸੱਚ ਦੇ ਆਧਾਰਿਤ ਜਦੋਂ ਭਾਈ ਕਲਿਆਣਾ ਜੀ ਨੇ ਇਹ ਬਚਨ ਕਹੇ ਜੋ ਠਾਕੁਰ ਕੀ ਪਾਈ ਪਾਏ ਤਿਸਕੇ ਕਾਲ ਅਜਾਈ ਜਾਏ, ਕਿ ਨਾ ਠਾਕੁਰ ਇਹ ਪੱਥਰ ਬੋਲਦਾ, ਨਾ ਚੱਲ ਫਿਰ ਸਕਦਾ, ਨਾ ਕਿਸੇ ਦੀ ਭਾਵਨਾ ਪੂਰੀ ਕਰ ਸਕਦਾ, ਕਈਆਂ ਹੋਈਆਂ ਗੱਲਾਂ ਸੁਣ ਕੇ ਜਿਹੜਾ ਰਾਜਾ ਸੀ ਉਹ ਬੜਾ ਗੁੱਸੇ ਵਿੱਚ ਆਇਆ।
ਰਿਸਿਓ ਕਹਿਣ ਲਾਗੇ ਉਹ ਤਬੇ ਉਚਿਤ ਸਜਾਏ ਮਹਾਨ।
ਤੇ ਇਹ ਸੁਣ ਕੇ ਰਾਜਾ ਬੜਾ ਕ੍ਰੋਧ ਵਿੱਚ ਆਇਆ। ਕ੍ਰੋਧ ਵਿੱਚ ਆ ਕੇ ਰਾਜਾ ਕਹਿਣ ਲੱਗਾ ਕਿ ਇਹਦੇ ਬਦਲੇ ਇਹਨੂੰ ਮਹਾਨ ਵੱਡੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ।
ਚੋਪਈ ਕਰੋ ਕੈਦ ਇਸ ਤੇ ਮਨਾਵੋ।
ਕਹਿਣ ਲੱਗਾ ਕਿ ਇਹਨੂੰ ਕੈਦ ਦੇ ਵਿੱਚ ਪਾ ਦਿਓ। ਰਾਜੇ ਨੇ ਹੁਕਮ ਦਿੱਤਾ ਵਜ਼ੀਰਾਂ ਨੂੰ, ਸਿਪਾਹੀਆਂ ਨੂੰ ਕਿ ਇਹਨੂੰ ਕੈਦ ਵਿੱਚ ਪਾ ਕੇ ਤੇ ਇਹਦੇ ਕੋਲੋਂ ਜਿਹੜਾ ਉਹ ਇਹ ਗੱਲ ਮਨਵਾਉਣਾ ਕਰੋ, ਠਾਕੁਰ ਤੇ ਜਿਹੜਾ ਇਹਦਾ ਭਰੋਸਾ ਉਹ ਬਣਾਉਣਾ ਕਰੋ।
ਠਾਕੁਰ ਆਗੇ ਸੀਸ ਨਿਵਾਵੋ।
ਇਹਨੂੰ ਇਸ ਤਰ੍ਹਾਂ ਦੇ ਨਾਲ ਡਰਾ ਧਮਕਾ ਕੇ ਇਹਦੇ ਕੋਲੋਂ ਠਾਕੁਰ ਦੇ ਅੱਗੇ ਨੂੰ ਝੁਕਣ ਲਈ ਮਜਬੂਰ ਕਰੋ ਤਾਂ ਕਿ ਇਹ ਆਪਣਾ ਸੀਸ ਠਾਕੁਰ ਦੇ ਅੱਗੇ ਨਵਾ ਦੇਵੇ।
ਨਹੀਂ ਤਾਂ ਹੋਵੇਗੀ ਜਬ ਪੋਰ।
ਨਹੀਂ ਤੇ ਫਿਰ ਜਦੋਂ ਸਵੇਰ ਦਾ ਸਮਾਂ ਹੋਵੇਗਾ, ਜੇਕਰ ਨਾ ਮੰਨਿਆ ਤਾਂ ਸਵੇਰ ਦਾ ਸਮਾਂ ਹੋਣ ਤੇ
ਇਸੇ ਸਜਾਏ ਦੇ ਹੈ ਘੋਰ।
ਇਹਨੂੰ ਘੋਰ ਹੋਰ ਜਿਹੜੀ ਵੱਡੀ ਉਹ ਸਜਾ ਦੇਵਾਂਗੇ।
ਬੰਦੀ ਖਾਨੇ ਮੈਂ ਪਹੁੰਚਾਇਓ।
ਰਾਜੇ ਦਾ ਹੁਕਮ ਪਾ ਕੇ ਸਿਪਾਹੀਆਂ ਨੇ ਭਾਈ ਕਲਿਆਣਾ ਜੀ ਨੂੰ ਬੰਦੀ ਖਾਨੇ ਦੇ ਵਿੱਚ ਕੈਦ ਵਿੱਚ ਬੰਦ ਕਰ ਦਿੱਤਾ।
ਤੈ ਗੁਰ ਸਿਮਰਤ ਸਮਾਂ ਬਿਤਾਇਓ।
ਭਾਈ ਕਲਿਆਣਾ ਜੀ ਜਦੋਂ ਜੇਲ੍ਹ ਵਿੱਚ ਭਾਈ ਕਲਿਆਣਾ ਜੀ ਨੂੰ ਬੰਦ ਕੀਤਾ, ਰਾਤ ਦਾ ਸਮਾਂ ਸੀ ਤੇ ਭਾਈ ਕਲਿਆਣਾ ਜੀ ਨੇ ਰਾਤ ਦਾ ਸਮਾਂ ਸਿਮਰਨ ਕਰਦਿਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਿਮਰਨ ਕਰਦਿਆਂ ਬਤੀਤ ਕੀਤਾ ਹੈ।
ਭਈ ਪੂਰ ਰਾਜਾ ਉੱਠ ਚਲਾ।
ਤੇ ਹੁਣ ਸਵੇਰ ਦਾ ਸਮਾਂ ਹੋਇਆ, ਸਵੇਰ ਦਾ ਸਮਾਂ ਹੋਣ ਤੇ ਰਾਜਾ ਉੱਠਿਆ, ਤਿਆਰ ਹੋਇਆ ਤੇ ਤਿਆਰ ਹੋ ਕੇ ਚੱਲ ਪਿਆ।
ਜੇ ਠਾਕੁਰ ਕੋ ਮੰਦਰ ਭਲਾ।
ਤੇ ਜਿੱਥੇ ਠਾਕੁਰ ਦਾ ਬੜਾ ਸੋਹਣਾ ਸੁੰਦਰ ਮੰਦਰ ਬਣਿਆ ਹੋਇਆ ਸੀ, ਉਹ ਮੰਦਰ ਦੇ ਪਾਸੇ ਵੱਲ ਨੂੰ ਰਾਜੇ ਨੇ ਆਪਣੇ ਮਹਿਲਾਂ ਤੋਂ ਚਾਲਾ ਪਾਇਆ।
ਕਰ ਪੂਜਾ ਚੰਦਨ ਚਰਚਾਯੋ।
ਹੁਣ ਰਾਜੇ ਨੇ ਮੰਦਰ ਦੇ ਵਿੱਚ ਪਹੁੰਚਣਾ ਕੀਤਾ, ਮੰਦਰ ਦੇ ਵਿੱਚ ਪਹੁੰਚ ਕੇ ਰਾਜੇ ਨੇ ਪੂਜਾ ਕੀਤੀ, ਬੜੇ ਸੋਹਣੇ ਸੁੰਦਰ ਜਿਹੜੇ ਚਰਚਨ ਨੇ ਉਹ ਛਿੜਕਾ ਕੀਤਾ, ਸੁਗੰਧੀਆਂ ਦਾ ਛਿੜਕਾ ਕੀਤਾ।
ਚਰਣਾਮ੍ਰਿਤ ਲੈ ਸੀਸ ਨਿਵਾਯੋ।
ਚਰਣਾਮ੍ਰਿਤ ਲੈ ਕੇ ਤੇ ਇਸ ਨੇ ਠਾਕੁਰ ਦੇ ਅੱਗੇ ਆਪਣਾ ਜਿਹੜਾ ਰਾਜੇ ਨੇ ਉਹ ਸੀਸ ਨਵਾਇਆ ਹੈ।
ਕਯੋ ਵਿਦੇਸ਼ੀ ਕੋ ਲੈ ਆਵੋ।
ਇਸ ਪ੍ਰਕਾਰ ਦੇ ਨਾਲ ਪੂਜਾ ਕਰਕੇ ਰਾਜੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ, ਕਹਿਣ ਲੱਗਾ ਉਹ ਜਿਹੜਾ ਪਰਦੇਸੀ ਚੱਲ ਕੇ ਆਇਆ ਸਾਡੇ ਦੇਸ਼ ਦੇ ਵਿੱਚ, ਉਹਨੂੰ ਜੇਲ੍ਹ ਦੇ ਵਿੱਚੋਂ, ਉਹਨੂੰ ਕੈਦ ਵਿੱਚੋਂ ਕੱਢ ਕੇ ਲਿਆਉਣਾ ਕਰੋ।
ਮਮ ਹਦੂਰ ਕਰ ਤਿਸੇ ਡਰਾਵੋ।
ਤੇ ਮੇਰੇ ਕੋਲ ਮੇਰੇ ਸਾਹਮਣੇ ਲੈ ਕੇ ਉਹਨੂੰ ਡਰ ਦੇਣਾ ਕਰੋ, ਉਹਦੇ ਅੰਦਰ ਡਰ ਪੈਦਾ ਕਰੋ।
ਸੁਨ ਚਾਕਰ ਲੀ ਕਰ ਤੇ ਆਏ।
ਹੁਣ ਜਿਹੜੇ ਰਾਜੇ ਦੇ ਨੌਕਰ ਚਾਕਰ ਸਨ, ਸਿਪਾਹੀ ਸਨ, ਉਹ ਰਾਜੇ ਦਾ ਹੁਕਮ ਪਾ ਕਰਕੇ ਭਾਈ ਕਲਿਆਣਾ ਜੀ ਨੂੰ ਲੈ ਕੇ ਆਏ।
ਬੋਲਿਓ ਨਿਰਪ ਤੈਂ ਹਿੰਦੂ ਕਹਾਏ।
ਉਹ ਰਾਜਾ ਕਹਿਣ ਲੱਗਾ, ਤੂੰ ਆਪਣੇ ਆਪ ਨੂੰ ਹਿੰਦੂ ਕਵਾਉਣਾ ਹੈ, ਤੂੰ ਵੀ ਹਿੰਦੂਆਂ ਦੇ ਵਿੱਚੋਂ ਹੈ।
ਠਾਕੁਰ ਕੋ ਪਾਇਨ ਕਹਿ ਜੈਸੇ।
ਤੇ ਠਾਕੁਰ ਦੇ ਜਿਹੜੇ ਬਾਬਤ ਤੂੰ ਸ਼ਬਦ ਕਹੇ ਨੇ, ਠਾਕੁਰ ਦੇ ਤੂੰ ਚਰਨੀ ਨਹੀਂ ਲੱਗਿਆ, ਸੀਸ ਨੇ ਝੁਕਾਇਆ।
ਅਬੇ ਸਜਾਏ ਲੀਜੀਏ ਤੈਸੇ।
ਜਿਹੜੇ ਠਾਕੁਰ ਦੇ ਪ੍ਰਤੀ ਤੂੰ ਅਜਿਹੇ ਸ਼ਬਦ ਵਰਤੇ ਨੇ ਕਿ ਤਾਂ ਪੱਥਰ ਹੈ, ਇਹ ਚੱਲ ਫਿਰ ਨਹੀਂ ਸਕਦਾ, ਇਹ ਕੋਈ ਕਿਸੇ ਦੀ ਮਨੋਕਾਮਨਾ ਪੂਰੀ ਨਹੀਂ ਕਰ ਸਕਦਾ, ਇਹ ਸੁਣ ਨਹੀਂ ਸਕਦਾ, ਇਹ ਵੇਖ ਨਹੀਂ ਸਕਦਾ, ਇਹ ਜਿਹੜੇ ਸ਼ਬਦ ਕਹੇ ਨੇ ਇਹ ਸ਼ਬਦ ਬੋਲਣ ਦੇ ਬਦਲੇ ਹੁਣ ਤੈਨੂੰ ਸਜ਼ਾ ਪ੍ਰਾਪਤ ਹੋਵੇਗੀ।
ਨਾ ਤਕੋ ਮੈਂ ਭੂਲਿਓ ਭਾਰੀ।
ਤੇ ਜੇ ਤੂੰ ਸਜ਼ਾ ਤੋਂ ਬਚਣਾ ਚਾਹੁੰਦਾ, ਇੱਕ ਰਸਤਾ ਤੇਰੇ ਵਾਸਤੇ ਹੈ, ਤੂੰ ਕਹਿ ਸਕਦਾ ਕਿ ਮੇਰੇ ਤੋਂ ਵੱਡੀ ਭੁੱਲ ਹੋਈ, ਇਸ ਤਰ੍ਹਾਂ ਦੇ ਨਾਲ ਕਹਿ ਕੇ ਤੂੰ ਮਾਫ਼ੀ ਮੰਗ ਲੈ ਕਿ ਮੇਰੇ ਕੋਲੋਂ ਇਹ ਵਗਿਆ ਹੋਈ ਵੱਡੀ ਭੁੱਲ ਕੀਤੀ ਹੈ।
ਅਬ ਹੂਜੇ ਸਭ ਕੈ ਅਨੁਸਾਰੀ।
ਤੇ ਫਿਰ ਇਹ ਬਾਕੀ ਜਿੰਨੇ ਵੀ ਇੱਥੋਂ ਦੇ ਲੋਕ ਨੇ, ਤੂੰ ਇਹਨਾਂ ਦੇ ਅਨੁਸਾਰੀ ਹੋ, ਇਹਨਾਂ ਦੇ ਪਿੱਛੇ ਲੱਗ ਕੇ ਚੱਲਣਾ ਕਰ ਜਿਵੇਂ ਇਹ ਕਰ ਰਹੇ ਹਨ।
ਸੁਣ ਕਰ ਸਿੱਖ ਬੋਲਿਓ ਕਲਿਆਣਾ।
ਤੇ ਜਦੋਂ ਰਾਜੇ ਨੇ ਇਹ ਗੱਲ ਕਹੀ, ਸਿਪਾਹੀਆਂ ਵੱਲੋਂ ਡਰਾਇਆ ਧਮਕਾਇਆ ਗਿਆ ਕਿ ਤੂੰ ਕਹਿ ਦੇ ਕਿ ਮੇਰੇ ਕੋਲੋਂ ਭੁੱਲ ਹੋਈ ਹੈ, ਮੈਨੂੰ ਮੁਆਫ਼ ਕਰ ਦਿਓ, ਜਿਵੇਂ ਇੱਥੋਂ ਦੇ ਲੋਕ ਕਰ ਰਹੇ ਨੇ, ਜਿਵੇਂ ਰਾਜਾ ਕਹਿੰਦਾ ਉਸੇ ਅਨੁਸਾਰ ਹੀ ਕਰ। ਤੇ ਭਾਈ ਕਲਿਆਣਾ ਜੀ ਸੁਣ ਕਰਕੇ ਬੋਲੇ, ਕਹਿਣ ਲੱਗੇ
ਸ਼੍ਰੀ ਗੁਰੂ ਅਰਜਨ ਮੋਰ ਮਹਾਨਾ।
ਕਹਿਣ ਲੱਗੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮੇਰੇ ਮਹਾਨ ਗੁਰੂ ਹਨ, ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ, ਪਨ ਮਥੁਰਾ ਕਛੁ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਹਰੀ ਦਾ ਸਵਰੂਪ ਹਨ, ਪ੍ਰਤੱਖ ਹਰ ਹਰੀ ਸਵਰੂਪ ਹਨ, ਐਸੇ ਮੇਰੇ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਨ।
ਤਿਨਕੋ ਦਿਓ ਸੀਸ ਹੈ ਮੇਰਾ।
ਮੈਂ ਆਪਣਾ ਸੀਸ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕਰ ਚੁੱਕਾ, ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੇ ਮੈਂ ਆਪਣਾ ਸੀਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕਰ ਚੁੱਕਾ ਹਾਂ।
ਨਮਰ ਨਕੈ ਆਗੇ ਕਿਸ ਬੀਰਾ।
ਤੇ ਹੋਰ ਕਿਸੇ ਅੱਗੇ ਮੇਰਾ ਇਹ ਸੀਸ ਝੁਕ ਨਹੀਂ ਸਕਦਾ, ਕਿਉਂਕਿ ਮੈਂ ਆਪਣਾ ਸੀਸ ਇੱਕ ਵਾਰੀ ਗੁਰੂ ਨੂੰ ਝੁਕਾ ਦਿੱਤਾ, ਗੁਰੂ ਚਰਨਾਂ ਚ ਭੇਟ ਕਰ ਦਿੱਤਾ, ਇਹ ਸੀਸ ਹੁਣ ਗੁਰੂ ਦਾ ਹੈ, ਇਹ ਕਿਸੇ ਹੋਰ ਦੇ ਅੱਗੇ ਨਹੀਂ ਝੁਕ ਸਕਦਾ। ਅੱਜ ਆਪਾਂ ਵੇਖਦੇ ਹਾਂ ਹਾਲਾਤ, ਕਈ ਵਾਰੀ ਨਜ਼ਰ ਮਾਰਦੇ ਹਾਂ, ਝਾਤ ਮਾਰਦੇ ਹਾਂ, ਸਾਡਾ ਭਰੋਸਾ ਵੀ ਭਾਈ ਕਲਿਆਣੇ ਵਰਗਾ ਹੋਣਾ ਚਾਹੀਦਾ। ਭਾਵੇਂ ਰਾਜਾ ਡਰ ਦੇ ਰਿਹਾ, ਬੜੇ ਡਰ ਦਿੱਤੇ ਜਾ ਰਹੇ ਨੇ, ਪਰ ਪੂਰਨ ਵਿਸ਼ਵਾਸ, ਪੂਰਨ ਭਰੋਸਾ ਹੈ ਗੁਰੂ ਤੇ। ਕਹਿਣ ਲੱਗੇ, ਤੂੰ ਠਾਕੁਰ ਦੇ ਅੱਗੇ ਸਿਰ ਨਵਾ ਦੇ, ਕਹਿਣ ਲੱਗੇ ਕਿਵੇਂ ਨਵਾਦਿਆਂ, ਇਹ ਸੀਸ ਤਾਂ ਗੁਰੂ ਨੂੰ ਭੇਟ ਕਰ ਚੁੱਕਾ, ਅੱਜ ਸਾਡਾ ਸਿਰ ਭਾਵੇਂ ਜਿੱਥੇ ਮਰਜ਼ੀ ਕੋਈ ਝੁਕਾ ਦੇਵੇ, ਆ ਵੀਰਵਾਰ ਨੂੰ ਇੱਥੇ ਝੁਕਾ ਦੇ, ਫਲਾਣੇ ਦਿਨ ਨੂੰ ਸ਼ਨਿਚਰਵਾਰ ਨੂੰ ਫਲਾਣੇ ਥਾਂ ਝੁਕਾ ਦੇ, ਅੱਜ ਗੁਰੂ ਤੇ ਪ੍ਰਤੀਤ ਨਹੀਂ, ਗੁਰੂ ਤੇ ਭਰੋਸਾ ਨਹੀਂ, ਇਸ ਕਰਕੇ ਅਸੀਂ ਡੋਲਦੇ ਫਿਰਦੇ ਹਾਂ। ਗੁਰੂ ਅੱਗੇ ਅਰਦਾਸ ਕਰੀਏ ਕਿ ਗੁਰੂ ਸਾਹਿਬ ਕਿਰਪਾ ਕਰ ਦੇਣ, ਭਾਈ ਕਲਿਆਣੇ ਵਾਲੀ ਸਾਡੇ ਤੇ ਵੀ ਕਿਰਪਾ ਕਰ ਦੇਣ, ਸਾਡੇ ਅੰਦਰ ਵੀ ਪ੍ਰਤੀਤ ਬਣ ਜਾਏ, ਸਾਡੇ ਅੰਦਰ ਵੀ ਭਰੋਸਾ ਬਣ ਜਾਏ। ਜਦੋਂ ਸੀਸ ਇੱਕ ਵਾਰੀ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕਰ ਦਈਏ, ਤੇ ਸੀਸ ਮੁੜ ਕੇ ਦੁਬਾਰਾ ਕਿਤੇ ਹੋਰ ਨਾ ਝੁਕੇ। ਕਹਿਣ ਲੱਗੇ ਸੀਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਝੁਕ ਚੁੱਕਾ, ਇਹ ਹੋਰ ਕਿਸੇ ਦੇ ਅੱਗੇ ਨਹੀਂ ਝੁਕੇਗਾ।
ਤੈਨੂੰ ਕੀ ਮੈਂ ਨਿਤ ਅਨੁਸਾਰੀ,
ਮੈਂ ਨਿਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅਨੁਸਾਰੀ ਹੋ ਕੇ ਵਿਚਰਦਾ ਹਾਂ।
ਕਿਮ ਪਾਹਨ ਕੋ ਪ੍ਰਭੂ ਉਚਾਰੀ,
ਕਿਵੇਂ ਮੈਂ ਆਪਣੇ ਪੱਥਰ ਨੂੰ ਕਿਵੇਂ ਮੈਂ ਪੱਥਰ ਨੂੰ ਪ੍ਰਭੂ ਕਹਿ ਦਿਆਂ, ਮੈਂ ਤੇ ਆਪਣੇ ਗੁਰੂ ਨੂੰ ਆਪਣਾ ਇਸ਼ਟ ਮੰਨਦਾ, ਗੁਰੂ ਮੰਨਦਾ, ਉਹਨੂੰ ਰੱਬ ਮੰਨਦਾ, ਉਹ ਹਰੇ ਸਵਰੂਪ ਨੇ, ਆਪਣੇ ਗੁਰੂ ਦੀ ਸਿੱਖਿਆ ਦੇ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਦਾ, ਤੇ ਮੇਰਾ ਗੁਰੂ ਤਾਂ ਇਹ ਗੱਲ ਕਹਿੰਦਾ ਕਿ ਫਿਰ ਪੱਥਰ ਦੇ ਕੋਲੋਂ ਪੂਜਿਆ, ਪੱਥਰ ਦੀ ਸੇਵਾ ਕੀਤਿਆਂ ਤਾਂ ਕੁਝ ਵੀ ਪ੍ਰਾਪਤ ਨਹੀਂ ਹੋਣਾ, ਇਸ ਕਰਕੇ ਮੈਂ ਪੱਥਰ ਨੂੰ ਆਪਣਾ ਰੱਬ ਕਿਵੇਂ ਮੰਨ ਲਵਾਂ।
ਰਿਸਿਓ ਪੂਪ ਇਹ ਡਰਤ ਨਾ ਥੋਰਾ,
ਰਾਜਾ ਬੜਾ ਗੁੱਸੇ ਵਿੱਚ ਆਇਆ, ਉਹ ਕਹਿਣ ਲੱਗਾ ਮੇਰਾ ਵੀ ਡਰ ਨਹੀਂ ਮੰਨਦਾ, ਮੈਂ ਸਲਾਕੇ ਦਾ ਰਾਜਾ ਤੇ ਮੇਰਾ ਵੀ ਡਰ ਨਹੀਂ ਮੰਨਦਾ। ਇਹ ਸੁਣ ਕਰਕੇ ਰਾਜਾ ਬੜਾ ਕ੍ਰੋਧਿਤ ਹੋਇਆ।
ਦਿਓ ਸਜਾਏ ਮਮ ਨਿਕਟ ਸੁਕੋਰਾ,
ਕਹਿਣ ਲੱਗੇ ਇਹਨੂੰ ਵੱਡੀ ਭਾਰੀ ਸਜ਼ਾ ਦਿੱਤੀ ਜਾਵੇ, ਇਹ ਜਿਹਨੂੰ ਅਸੀਂ ਰੱਬ ਮੰਨਦੇ ਹਾਂ ਉਹਨੂੰ ਪੱਥਰ ਕਹਿੰਦਾ, ਮੇਰੀ ਗੱਲ ਨਹੀਂ ਮੰਨਦਾ, ਇਸ ਕਰਕੇ ਇਹਨੂੰ ਭਾਰੀ ਵੱਡੀ ਤੋਂ ਵੱਡੀ ਜਿਹੜਾ ਸਜ਼ਾ ਉਹ ਦੇਣਾ ਕਰੋ।
ਜੰਗ ਏਕ ਇਸ ਕੀ ਟੁੱਕ ਦੀਜੇ,
ਇਹ ਹੁਕਮ ਦਿੱਤਾ ਰਾਜੇ ਨੇ, ਕਹਿਣ ਲੱਗਾ ਜਲਾਦ ਬੁਲਵਾਓ, ਜਲਾਦਾਂ ਨੂੰ ਬੁਲਾ ਕੇ ਇਹਦੀ ਇੱਕ ਲੱਤ ਜਿਹੜੀ ਆ ਉਹ ਕੱਟ ਦਿਓ।
ਆਪਣ ਰਾਜ ਤੇ ਬਾਹਰ ਕੀਜੇ,
ਇਸ ਪ੍ਰਕਾਰ ਦੇ ਨਾਲ ਇਹਦੀ ਲੱਤ ਕੱਟ ਕੇ ਇਹਨੂੰ ਮੇਰੇ ਰਾਜ ਦੇ ਵਿੱਚੋਂ ਬਾਹਰ ਕੱਢ ਦੇਵੋ।
ਇਮ ਸੁਣ ਕੇ ਆਏ ਚੰਡਾਲਾ,
ਤੇ ਹੁਣ ਰਾਜੇ ਦਾ ਹੁਕਮ ਪਾ ਕੇ ਛਪਾਈ ਗਏ, ਨਾਲ ਜਿਹੜੇ ਚੰਡਾਲ ਸਨ, ਜਲਾਦ ਸਨ, ਉਹਨਾਂ ਨੂੰ ਲੈ ਆਏ, ਰਾਜੇ ਦਾ ਹੁਕਮ ਸੁਣ ਕੇ ਜਲਾਦ ਚੱਲ ਕੇ ਆਏ।
ਮਨ ਕਲਿਆਣੀ ਗੁਰੂ ਸੰਭਾਲਾ,
ਤੇ ਹੁਣ ਇਧਰ ਭਾਈ ਕਲਿਆਣਾ ਜੀ ਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ, ਘਬਰਾਏ ਨਹੀਂ, ਡੋਲੇ ਨਹੀਂ ਕਿ ਹੁਣ ਮੇਰੀ ਲੱਤ ਕੱਟ ਦੇਣਗੇ, ਕੀ ਬਣੇਗਾ, ਮੈਂ ਸਿਰ ਨਵਾ ਦਿਆਂ ਪੱਥਰ ਅੱਗੇ, ਮੇਰੀ ਜਾਨ ਬਚ ਜਾਏਗੀ, ਨਹੀਂ। ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਸਮਰੱਥ ਗੁਰੂ ਜਾਣੇ ਹੈ, ਸਮਰੱਥ ਗੁਰੂ ਜਾਣਦਿਆਂ ਹੋਇਆ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕੀਤਾ ਹੈ।
ਅਬ ਸਹਾਇ ਕੋ ਸਮੋ ਤੁਮਾਰਾ,
ਕਹਿ ਲਗਾ ਹੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਹੁਣ ਮੇਰੀ ਸਹਾਇਤਾ ਕਰਨ ਦਾ ਸਮਾਂ ਹੈ ਪਾਤਸ਼ਾਹ, ਹੁਣ ਆਪ ਜੀ ਨੇ ਮੇਰੀ ਇੱਥੇ ਕਿਰਪਾ ਕਰਕੇ ਪੈਜ ਰੱਖਣੀ ਹੈ, ਮੇਰੀ ਸਹਾਇਤਾ ਕਰਨੀ ਹੈ, ਹੁਣ ਸਹਾਇਤਾ ਕਰਨ ਦਾ ਸਮਾਂ ਆਣ ਬਣਿਆ ਹੈ।
ਚਲਤ ਸਮੇ ਮੁਖ ਬਾਕੀ ਉਚਾਰਾ,
ਸਤਿਗੁਰੂ ਪਾਤਸ਼ਾਹ ਜੀ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪ ਜੀ ਨੇ ਮੈਨੂੰ ਭੇਜਣਾ ਕੀਤਾ, ਉਸ ਵਕਤ ਭੇਜਦੇ ਸਮੇ ਮੇਰੇ ਨਾਲ ਬਚਨ ਕੀਤਾ ਸੀ, ਕਿਹਾ ਸੀ
ਗੁਰੂ ਸਹਾਇ ਹੋਵੇ ਚਲ ਜਾਵੋ,
ਕਿ ਭਾਈ ਕਲਿਆਣਾ ਜੀ ਤੁਸੀਂ ਗੁਰੂ ਦਾ ਹੁਕਮ ਪਾ ਕੇ ਚੱਲ ਕੇ ਜਾਓ, ਜਿੱਥੇ ਵੀ ਕੋਈ ਐਸਾ ਸਮਾਂ ਬਣੇਗਾ ਗੁਰੂ ਨੂੰ ਯਾਦ ਕਰੋਗੇ, ਗੁਰੂ ਤੁਹਾਡਾ ਸਹਾਇਕ ਬਣੇਗਾ, ਗੁਰੂ ਤੁਹਾਡੀ ਸਹਾਇਤਾ ਕਰੇਗੀ। ਹਰ ਸਿੱਖ ਦੇ ਅੰਦਰ ਐਸਾ ਭਰੋਸਾ ਹੋਣਾ ਚਾਹੀਦਾ ਕਿ ਭਾਵੇਂ ਕਿਤੇ ਵੀ ਕੋਈ ਵਿਪਤਾ ਆਣ ਪਵੇ, ਕਿਤੇ ਵੀ ਐਸਾ ਸਮਾਂ ਬਣਾਵੇ ਤੇ ਆਪਣੇ ਗੁਰੂ ਦਾ ਧਿਆਨ ਧਰ ਕੇ ਅਰਦਾਸ ਕਰੇ, ਗੁਰੂ ਸਾਹਿਬ ਉੱਥੇ ਪਹੁੰਚ ਕੇ ਸਹਾਇਤਾ ਕਰਦੇ ਨੇ, ਮਦਦਗਾਰ ਬਣਦੇ ਨੇ, ਆਪਣੇ ਸੇਵਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੇ ਤਾਹਾਂ ਤਾਹਾਂ ਉੱਠ ਧਾਵੈ, ਸੇਵਕ ਕਾ ਨਿਕਟੀ ਹੋਏ ਦਿਖਾਵੈ। ਇਉਂ ਰੱਖਿਆ ਕਰਦਾ ਗੁਰੂ ਆਪ ਆਪਣੇ ਸਿੱਖ ਦੀ, ਪਾਤਸ਼ਾਹ ਹੁਣ ਤੁਹਾਡਾ ਸਹਾਇਤਾ ਕਰਨ ਦਾ ਸਮਾਂ ਹੈ,
ਆਪ ਹੱਥ ਦੇ ਨਾਥ ਬਚਾਵੋ,
ਆਪ ਕਿਰਪਾ ਕਰਕੇ ਹੇ ਮਾਲਕ ਹੱਥ ਦੇ ਕੇ ਮੈਨੂੰ ਬਚਾ ਲੈਣਾ ਕਰੋ।
ਜੰਗ ਕੱਟ ਬੇ ਲੱਗ ਜੰਦਾਲ,
ਹੁਣ ਜਲਾਦ ਪਹੁੰਚ ਚੁੱਕੇ ਨੇ ਤੇ ਰਾਜੇ ਨੇ ਹੁਕਮ ਦੇ ਦਿੱਤਾ, ਹੁਣ ਰਾਜੇ ਦੇ ਹੁਕਮ ਮੁਤਾਬਕ ਜਲਾਦਾਂ ਨੇ ਮੇਰੀ ਲੱਤ ਜਿਹੜੀ ਉਹ ਕੱਟ ਦੇਣੀ ਹੈ।
ਤਤ ਛਿਨ ਬੇਬਲ ਪਯੋ ਨਿਰਪਾਲ।
ਇਧਰ ਹੁਣ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਿਮਰਿਆ ਭਾਈ ਕਲਿਆਣਾ ਜੀ ਨੇ, ਤੇ ਉਧਰ ਸਿਮਰਦਿਆਂ ਹੀ ਰਾਜਾ ਜਿਹੜਾ ਸੀ ਬੇਬਲ ਬੇਹਾਲ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਪੂਰਾ ਮੇਰੀ ਰਾਖ ਲਈ। ਗੁਰੂ ਨੂੰ ਸਿਮਰਦਿਆਂ ਹੀ ਗੁਰੂ ਨੇ ਕਿਰਪਾ ਕਰਕੇ ਆਪਣੇ ਸੇਵਕ ਦੀ ਪੈਜ ਰੱਖੀ ਹੈ, ਮਦਦਗਾਰ ਬਣੇ ਨੇ, ਸਹਾਇਤਾ ਕੀਤੀ ਹੈ। ਤੇ ਹੁਣ ਜਦੋਂ ਇਧਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਭਾਈ ਕਲਿਆਣਾ ਜੀ ਨੇ ਸਿਮਰਿਆ ਯਾਦ ਕੀਤਾ ਹੈ, ਤੇ ਉਧਰ ਰਾਜਾ ਜਿਹੜਾ ਸੀ ਜਦੋਂ ਜਲਾਦ ਲੱਤ ਕੱਟਣ ਹੀ ਲੱਗੇ ਤੇ ਬੇਹੋਸ਼ ਬੇਸੁੱਧ ਹੋ ਕੇ ਧਰਤੀ ਤੇ ਡਿੱਗ ਪਿਆ।
ਖਰੋ ਹੁਤੋ ਮੂਰਛ ਗਿਰ ਪਰਿਓ,
ਖੜਾ ਖੜਾ ਮੂਰਛਤ ਹੋ ਕੇ ਬੇਹੋਸ਼ ਹੋ ਕੇ ਰਾਜਾ ਧਰਤੀ ਤੇ ਡਿੱਗਿਆ ਹੈ।
ਮੁਖ ਬਿਬਰਨ ਕੰਪਤ ਤਰ ਫਰਿਓ,
ਮੁਖ ਦਾ ਪੀਲਾ ਹੋ ਗਿਆ, ਰੰਗ ਪੀਲਾ ਪੈ ਗਿਆ, ਇਹਦੇ ਸਰੀਰ ਦੇ ਜਿਹੜੇ ਅੰਗ ਸਨ ਉਹ ਫੜਕਣ ਲੱਗੇ ਹਨ ਜ਼ਮੀਨ ਤੇ ਡਿੱਗੇ ਹੋਏ ਦੇ।
ਗੈ ਅੰਗਨ ਕੋ ਨਰ ਨੇ ਉਠਾਵਾ,
ਤੇ ਬੜੇ ਹੁਣ ਜਿਹੜੇ ਨੌਕਰ ਚਾਕਰ ਸਨ ਸਿਪਾਹੀ ਸਨ ਰਾਜੇ ਦੇ, ਉਹ ਰਾਜੇ ਨੂੰ ਅੰਗਾਂ ਤੋਂ ਬਾਹਾਂ ਤੋਂ ਫੜ ਕੇ ਸਰੀਰ ਦੇ ਅੰਗਾਂ ਨੂੰ ਪਕੜ ਕੇ ਉਠਾਉਣ ਦਾ ਯਤਨ ਕਰਦੇ ਹਨ।
ਨੈ ਸਰੀਰ ਕੀ ਸੁੱਧ ਬਿਕੁਲਾਵਾ,
ਤੇ ਬਿਲਕੁਲ ਰਾਜੇ ਨੂੰ ਸਰੀਰ ਦੀ ਸੁੱਧ ਬੁੱਧ ਨਹੀਂ ਰਹੀ, ਬੜਾ ਵਿਆਕੁਲ ਹੋਇਆ ਰਾਜਾ ਧਰਤੀ ਤੇ ਪਿਆ, ਕੋਈ ਸਰੀਰ ਦੀ ਸੁੱਧ ਬੁੱਧ ਨਹੀਂ ਰਹੀ।
ਇਮ ਦੇਖਤ ਤਿਆਗਿਓ ਕਲਿਆਣਾ,
ਤੇ ਇਸ ਪ੍ਰਕਾਰ ਦੇ ਨਾਲ ਜਿਨ੍ਹਾਂ ਸਿਪਾਹੀਆਂ ਨੇ ਭਾਈ ਕਲਿਆਣਾ ਜੀ ਨੂੰ ਪਕੜਿਆ ਹੋਇਆ ਸੀ, ਲੱਤ ਕੱਟਣ ਵਾਸਤੇ ਜਲਾਦ ਕੋਲ ਖੜੇ ਸਨ, ਤੇ ਜਦੋਂ ਰਾਜੇ ਨੂੰ ਬੇਹੋਸ਼ ਹੋਇਆ ਬੇਸੁੱਧ ਹੋਇਆ ਧਰਤੀ ਤੇ ਡਿੱਗਿਆ ਪਿਆ ਵੇਖਿਆ, ਰਾਜੇ ਦੀ ਐਸੀ ਹਾਲਤ ਵੇਖੀ, ਇਹ ਵੇਖ ਕਰਕੇ ਜਿਹੜੇ ਸਿਪਾਹੀ ਸਨ ਉਹਨਾਂ ਨੇ ਭਾਈ ਕਲਿਆਣਾ ਜੀ ਨੂੰ ਛੱਡ ਦਿੱਤਾ।
ਨ੍ਰਿਪ ਉਪਚਾਰ ਕਰੇ ਮਿਲ ਨਾਨਾ,
ਬੜੇ ਹੁਣ ਮਿਲ ਕੇ ਸਾਰੇ ਉਪਚਾਰ ਕਰਨ ਲੱਗੇ, ਯਤਨ ਕਰਨ ਲੱਗੇ ਕਿ ਰਾਜੇ ਨੂੰ ਹੋਸ਼ ਆਵੇ, ਕਿਤੇ ਰਾਜੇ ਦੀ ਜਾਨ ਹੀ ਨਾ ਚਲੀ ਜਾਵੇ। ਹੁਣ ਮਿਲ ਕੇ ਸਾਰੇ ਨੌਕਰ ਚਾਕਰ ਸਿਪਾਹੀ ਜਿਹੜੇ ਹਨ ਵਜ਼ੀਰ ਉਹ ਜਿਹੜੇ ਹਨ ਉਪਚਾਰ ਕਰਨ ਲੱਗੇ, ਯਤਨ ਕਰਨ ਲੱਗੇ।
ਸੀਤਲ ਜਲ ਸੁਗੰਧ ਬੋਲਿਆ,
ਬੜਾ ਨਿਰਮਲ ਸੀਤਲ ਜਲ ਲਿਆਂਦਾ, ਬੜੀਆਂ ਸੁਗੰਧੀਆਂ ਵਾਲੇ ਜਿਹੜੇ ਪਦਾਰਥ ਨੇ ਦਵਾਈ ਬੂਟੀ ਬਣਾਉਣ ਵਾਸਤੇ, ਦਵਾਈ ਤਿਆਰ ਕਰਨ ਵਾਸਤੇ ਉਹ ਲਿਆਂਦੇ ਗਏ।
ਮੰਦ ਮੰਦ ਕਰ ਪੌਣ ਚੁਲਾਈ,
ਹੌਲੇ ਹੌਲੇ ਕਰਕੇ ਰਾਜੇ ਨੂੰ ਹਵਾ ਦੇਣ ਲੱਗੇ ਕਿ ਰਾਜੇ ਨੂੰ ਕਿਸੇ ਤਰ੍ਹਾਂ ਸੁਰਤ ਆ ਜਾਵੇ, ਬੇਹੋਸ਼ੀ ਤੋਂ ਰਾਜਾ ਬਾਹਰ ਆ ਜਾਵੇ। ਜਲ ਲਿਆਂਦਾ, ਬੜੀਆਂ ਸੁਗੰਧੀ ਵਾਲੀਆਂ ਜੜੀਆਂ ਬੂਟੀਆਂ ਪਦਾਰਥ ਲਿਆਂਦੇ ਦਵਾਈ ਤਿਆਰ ਕਰਨ ਵਾਸਤੇ, ਰਾਜੇ ਨੂੰ ਹਵਾ ਜਿਹੜੀ ਆ ਹੌਲੀ ਹੌਲੀ ਉਹ ਚਲਾਉਣ ਲੱਗੇ ਹਨ।
ਤਉ ਨਾ ਸੁਧ ਨ੍ਰਿਪ ਕੀ ਤਨ ਆਈ,
ਬੜੇ ਯਤਨ ਕੀਤੇ, ਬੜੇ ਓੜ ਪੋੜ ਕੀਤੇ, ਪਰ ਸਾਰੇ ਜਿਹੜੇ ਸਨ ਉਹ ਨਿਸਫਲ ਚਲੇ ਗਏ, ਕੋਈ ਵੀ ਯਤਨ ਕੰਮ ਨਹੀਂ ਆਇਆ, ਰਾਜੇ ਨੂੰ ਸੁਧ ਨਹੀਂ ਆਈ, ਬੇਹੋਸ਼ ਉਸੇ ਤਰ੍ਹਾਂ ਰਾਜਾ ਧਰਤੀ ਤੇ ਪਿਆ ਹੈ।
ਬੇਬਲ ਹੋਏ ਪਰਿਓ ਤਿਸ ਥਾਈ,
ਉਸੇ ਥਾਂ ਤੇ ਬੜਾ ਬੇਬਲ ਹੋਇਆ ਰਾਜਾ ਜ਼ਮੀਨ ਤੇ ਪਿਆ ਹੈ।
ਸੁਮਤਵੰਤ ਜੇ ਮਾਨਵ ਤਾਂ,
ਹੁਣ ਉਸ ਵਕਤ ਜਿਹੜੀ ਉੱਥੇ ਲੋਕਾਂ ਦੀ ਭੀੜ ਇਕੱਠੀ ਸੀ ਉਹਦੇ ਵਿੱਚ ਕੁਝ ਸਿਆਣੇ ਲੋਕ ਵੀ ਸਨ, ਮੂਰਖਾਂ ਦਾ ਟੋਲਾ ਹੋਵੇ ਇਕੱਠਾ ਹੋਇਆ ਤੇ ਉਹਦੇ ਵਿੱਚ ਕੁਝ ਨਾ ਕੁਝ ਸਿਆਣੇ ਵੀ ਹੋਇਆ ਕਰਦੇ ਨੇ। ਉਹਨੇ ਬੜੀ ਭੀੜ ਸੀ, ਲੋਕਾਂ ਦਾ ਇਕੱਠ ਸੀ, ਤੇ ਇਹਦੇ ਵਿੱਚ ਜਿਹੜੇ ਕੁਝ ਸੁਮਤਵੰਤ ਜਿਹੜੇ ਕੁਝ ਸਿਆਣੇ ਲੋਕ ਸਨ,
ਕਰੇ ਵਿਚਾਰਨ ਹੋਇਓ ਕਹਾ,
ਉਹ ਵਿਚਾਰ ਕਰਨ ਲੱਗੇ ਵੀ ਐਸਾ ਕੀ ਭਾਣਾ ਵਰਤਿਆ, ਐਸਾ ਕੀ ਹੋਇਆ ਕਿ ਰਾਜਾ ਚੰਗਾ ਭਲਾ ਖੜਾ ਹੈ, ਉਹ ਹੁਕਮ ਦੇ ਰਿਹਾ ਜੀ ਲੱਤ ਕੱਟਣ ਦਾ, ਤੇ ਚੰਗੇ ਭਲੇ ਖੜੇ ਨੂੰ ਜਿਹੜੀ ਆ ਉਹ ਬੇਸੁੱਧ ਹੋ ਕੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਗਿਆ, ਸਰੀਰ ਦੀ ਸੁੱਧ ਬੁੱਧ ਭੁੱਲ ਗਈ ਹੈ, ਐਸਾ ਕੀ ਵਾਪਰਿਆ।
ਹੁਕਮ ਵਿਦੇਸ਼ੀ ਨਰ ਪਰ ਕੀਨ,
ਤੇ ਹੁਣ ਵਿਚਾਰ ਕਰਦਿਆਂ ਕਹਿਣ ਲੱਗੇ ਰਾਜੇ ਨੇ ਉਸ ਵਿਦੇਸ਼ੀ ਦੇ ਬਾਬਤ ਭਾਈ ਕਲਿਆਣਾ ਜੀ ਦੇ ਤਾਏ ਹੁਕਮ ਦਿੱਤਾ ਸੀ ਸਿਪਾਹੀਆਂ ਨੂੰ, ਜਲਾਦਾਂ ਨੂੰ ਕਿਹਾ ਸੀ ਦੀ ਟੰਗ ਕੱਟ ਕੇ ਇੱਕ ਲੱਤ ਕੱਟ ਕੇ ਮੇਰੇ ਰਾਜ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿਓ। ਹੁਣ ਇਹਨਾਂ ਨੇ ਇਸ ਤਰ੍ਹਾਂ ਦੇ ਨਾਲ ਵਿਚਾਰ ਕੀਤੇ,
ਇੱਕ ਜੰਗ ਕੋ ਕੀਜੇ ਹੀਨ,
ਇਹ ਹੁਕਮ ਸੀ ਰਾਜੇ ਦਾ ਕਿ ਇਹਦੀ ਵਿਦੇਸ਼ੀ ਦੀ ਭਾਈ ਕਲਿਆਣੇ ਦੀ ਇੱਕ ਲੱਤ ਕੱਟ ਦਿੱਤੀ ਜਾਵੇ।
ਜਬ ਜੰਦਾਲ ਗਿਓ ਤਿਸ ਤੀਰ,
ਤੇ ਜਦੋਂ ਰਾਜੇ ਦਾ ਹੁਕਮ ਪਾ ਕੇ ਜਲਾਦ ਭਾਈ ਕਲਿਆਣਾ ਜੀ ਦੀ ਲੱਤ ਕੱਟਣ ਵਾਸਤੇ ਉਹਨਾਂ ਦੇ ਨਜ਼ਦੀਕ ਚੱਲ ਕੇ ਗਏ,
ਗਿਰਿਓ ਨ੍ਰਿਪਤ ਸੁਧ ਨਹੀਂ ਸਰੀਰ,
ਇਸ ਤੋਂ ਪਹਿਲਾਂ ਕਿ ਜਲਾਦ ਭਾਈ ਕਲਿਆਣਾ ਜੀ ਦੀ ਲੱਤ ਕੱਟ ਦੇ ਰਾਜਾ ਜਿਹੜਾ ਸੀ ਉਹ ਬੇਸ਼ੁੱਧ ਹੋ ਕੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ, ਇਹਨੂੰ ਸਰੀਰ ਦੀ ਸੁੱਧ ਬੁੱਧ ਨਹੀਂ ਰਹੀ।
ਯਾ ਤੇ ਤਿਸ ਕੋ ਕਰੋ ਪ੍ਰਸੰਨ।
ਤੇ ਹੁਣ ਜਿਹੜੇ ਸਿਪਾਹੀ ਸਨ, ਅਹਿਲਕਾਰ ਸਨ, ਵਜ਼ੀਰ ਸਨ, ਉਹ ਜਦੋਂ ਸਿਆਣਿਆਂ ਨੇ ਵਿਚਾਰ ਕੀਤੀ ਕਿ ਐਸਾ ਕੀ ਵਾਪਰਿਆ, ਚੰਗਾ ਭਲਾ ਰਾਜਾ ਉਹਦੀ ਐਸੀ ਹਾਲਤ ਬਣ ਗਈ, ਤੇ ਵਿਚਾਰ ਕੇ ਕਿ ਜਦੋਂ ਇਹਨੇ ਹੁਕਮ ਦਿੱਤਾ ਭਾਈ ਕਲਿਆਣਾ ਜੀ ਦੀ ਲੱਤ ਕੱਟਣ ਦਾ, ਤੇ ਜਲਾਦ ਜਦੋਂ ਕੱਟਣ ਲੱਗੇ ਉਸੇ ਵੇਲੇ ਸਾਰਾ ਕੁਝ ਵਾਪਰਿਆ, ਤੇ ਵਜ਼ੀਰਾਂ ਨੂੰ ਕਹਿਣ ਲੱਗੇ ਜਿਹੜਾ ਉਹ ਵਿਦੇਸ਼ੀ ਚੱਲ ਕੇ ਆਇਆ ਭਾਈ ਕਲਿਆਣਾ, ਉਹਨੂੰ ਪ੍ਰਸੰਨ ਕਰੋ।
ਜਿਮ ਸੋ ਕਹੇ ਲੀਜੀਏ ਮਨ।
ਜਿਵੇਂ ਭਾਈ ਕਲਿਆਣਾ ਜੀ ਕਹਿਣ ਉਹਦਾ ਹੁਕਮ ਜਿਹੜਾ ਉਹ ਮੰਨ ਲਵੋ, ਜਿਵੇਂ ਭਾਈ ਕਲਿਆਣਾ ਕਹਿੰਦਾ ਉਸੇ ਤਰ੍ਹਾਂ ਕਰੋ।
ਸੁਣ ਕੇ ਸਭ ਨੇ ਨਿਸ਼ਚੇ ਧਰਿਓ।
ਤੇ ਸੁਣ ਕਰਕੇ ਸਾਰਿਆਂ ਨੇ ਨਿਸ਼ਚਾ ਮਨ ਅੰਦਰ ਧਾਰਨ ਕੀਤਾ। ਜਦੋਂ ਸਮਾਤਵੰਤ ਜਿਹੜੇ ਸਿਆਣੇ ਸਨ, ਦਾਨੇ ਸਨ ਜਿਹੜੇ, ਉਹਨਾਂ ਨੇ ਜਦੋਂ ਵਿਚਾਰ ਕਰਕੇ ਗੱਲ ਦੱਸੀ ਸਾਰੇ, ਇਹ ਸੁਣ ਕਰਕੇ ਜਿਹੜੇ ਵਜ਼ੀਰ ਸਨ ਅਹਿਲਕਾਰ, ਉਹਨਾਂ ਨੇ ਨਿਸ਼ਚਾ ਮਨ ਦੇ ਅੰਦਰ ਧਾਰਨ ਕੀਤਾ ਹੈ।
ਇਮਈ ਭਾਈ ਤਾਏ ਕੁਛ ਕਰਿਓ।
ਤੇ ਕਹਿਣ ਲੱਗੇ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਭਾਈ ਕਲਿਆਣਾ ਜੀ ਨੂੰ ਪ੍ਰਸੰਨ ਕਰਾਂਗੇ, ਤਾਂ ਹੀ ਨਿਰਪ੍ਰ ਜਿਹੜਾ ਰਾਜਾ ਹੈ ਬੇਹੋਸ਼ ਵਿੱਚ ਆ ਸਕਦਾ, ਇਹਦੀ ਬੇਹੋਸ਼ੀ ਦੂਰ ਹੋ ਸਕਦੀ ਹੈ, ਕਿਉਂਕਿ ਭਾਈ ਕਲਿਆਣਾ ਜੀ ਦੀ ਲੱਤ ਕੱਟਣ ਦਾ ਹੁਕਮ ਰਾਜੇ ਨੇ ਦਿੱਤਾ ਸੀ।
ਤਬ ਮੰਤਰੀ ਜੋਰੇ ਜੁਗ ਪਾਨਾ।
ਤੇ ਹੁਣ ਜਿਹੜੇ ਮੰਤਰੀ ਸੀ ਉਹਨੇ ਦੋਵੇਂ ਹੱਥ ਜੋੜੇ, ਤੇ ਦੋਵੇਂ ਹੱਥ ਜੋੜ ਕਰਕੇ ਰਾਜੇ ਦਾ ਮੰਤਰੀ
ਗਿਓ ਤੁਰਤ ਜੈ ਥਿਤ ਕਲਿਆਣਾ।
ਤੇ ਜਿੱਥੇ ਭਾਈ ਕਲਿਆਣਾ ਜੀ ਸਨ ਰੁਕੇ ਹੋਏ, ਤੇ ਭਾਈ ਕਲਿਆਣਾ ਜੀ ਦੇ ਕੋਲ ਪਹੁੰਚਿਆ ਮੰਤਰੀ ਨੇ ਜਾ ਕੇ ਦੋਵੇਂ ਹੱਥ ਜੋੜੇ, ਕਹਿਣ ਲੱਗਾ
ਤੁਮੋ ਸੰਤ ਰੂਪ ਨੇ ਜਾਣੇ।
ਕਹਿਣ ਲੱਗੇ ਕਿ ਤੁਸੀਂ ਸੰਤ ਰੂਪ ਹੋ, ਅਸੀਂ ਤੁਹਾਨੂੰ ਜਾਣਿਆ ਨਹੀਂ, ਤੁਹਾਡੀ ਮਹਿਮਾ ਜਾਣ ਨਹੀਂ ਸਕੇ, ਤੁਸੀਂ ਸੰਤ ਰੂਪ ਹੋ।
ਕਰੀ ਅਵਗਿਆ ਤੇ ਪਛਤਾਨੇ।
ਤੁਹਾਡੀ ਅਸੀਂ ਬਹੁਤ ਵੱਡੀ ਅਵਗਿਆ ਕੀਤੀ ਹੈ, ਨਿਰਾਦਰ ਕੀਤਾ, ਜਿਹਦੇ ਕਾਰਨ ਰਾਜੇ ਦੀ ਮੂਰਛਤਾ ਹੋਈ ਹੈ, ਰਾਜਾ ਬੇਹੋਸ਼ ਬੇਸੁੱਧ ਪਿਆ, ਇਸ ਕਰਕੇ ਅਸੀਂ ਤੁਹਾਡੀ ਅਵਗਿਆ ਕਰਕੇ ਬਹੁਤ ਪਛਤਾ ਰਹੇ ਹਾਂ।
ਅਬ ਬਖਸ਼ੋ ਕਰ ਛਿਮਾ ਕਨੇਰੀ।
ਤੇ ਹੁਣ ਕਿਰਪਾ ਕਰੋ, ਕਿਰਪਾ ਦੇ ਘਰ ਵਿਚ ਆਓ, ਸਾਡੇ ਕੀਤੀ ਹੋਏ ਜਿਹੜੇ ਭੁੱਲਾ ਉਹਨੂੰ ਸ਼ਮਾ ਕਰ ਦਿਓ।
ਮਹਿਮਾ ਤੁਮਰੀ ਲਖੀ ਬਡੇਰੀ।
ਤੁਹਾਡੀ ਜਿਹੜੀ ਮਹਾਨ ਮਹਿਮਾ ਅਸੀਂ ਸੁਣੀ ਹੈ, ਗੁਰੂ ਦੀ, ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਮਹਾਨ ਮਹਿਮਾ, ਤੇ ਉਹਦੇ ਸਿੱਖਾਂ ਦੀ ਵੀ ਅੱਗੇ ਮਹਿਮਾ ਮਹਾਨ ਹੈ, ਤੁਹਾਡੀ ਮਹਿਮਾ ਅਸੀਂ ਸੁਣੀ ਹੈ।
ਕਿਰਪਾ ਕਰੋ ਨ੍ਰਿਪ ਨਿਕਟ ਸਿਧਾਰੋ।
ਤੁਸੀਂ ਕਿਰਪਾ ਦੇ ਘਰ ਵਿਚ ਆਓ, ਸਾਡੇ ਬੇਨਤੀ ਨੂੰ ਪ੍ਰਵਾਨ ਕਰਕੇ, ਸਾਡੇ ਕੀਤੇ ਭੁੱਲ ਨੂੰ ਮੁਆਫ ਕਰਕੇ, ਜਿੱਥੇ ਰਾਜਾ ਬੇਸੁੱਧ ਪਿਆ ਬੇਹੋਸ਼ ਪਿਆ ਉਹਦੇ ਕੋਲ ਚੱਲ ਕੇ ਆਉਣਾ ਕਰੋ।
ਬੇਬਲੋਵਤ ਮਰਤ ਜਿਵਾਰੋ।
ਉਹ ਰਾਜਾ ਬੇਬਲ ਪਿਆ ਬੇਸੁੱਧ ਪਿਆ, ਉਹਨੂੰ ਕੋਈ ਹੋਸ਼ ਨਹੀਂ, ਕਿਤੇ ਰਾਜੇ ਦੀ ਮ੍ਰਿਤਿਯੂ ਨਾ ਹੋ ਜਾਵੇ, ਉਹਨੂੰ ਮੌਤ ਤੋਂ ਬਚਾ ਲਵੋ, ਕਿਰਪਾ ਕਰੋ।
ਨਾਏ ਤਾਂ ਮ੍ਰਿਤਕ ਨ੍ਰਿਪਤੋ ਏ ਜਾਈ।
ਜੇ ਤੁਸੀਂ ਸਾਡੇ ਭੁੱਲ ਖਿਮਾ ਨਾ ਕੀਤੇ, ਸਾਨੂੰ ਮੁਆਫ ਨਾ ਕੀਤਾ, ਤੁਸੀਂ ਰਾਜੇ ਦੇ ਕੋਲ ਚੱਲ ਕੇ ਨਾ ਗਏ, ਜਿਹੜੀ ਰਾਜੇ ਦੀ ਹਾਲਤ ਹੈ ਉਹ ਰਾਜੇ ਦੀ ਮੌਤ ਹੋ ਜਾਏਗੀ, ਰਾਜਾ ਬਚ ਨਹੀਂ ਸਕੇਗਾ।
ਉਠੋ ਆਪ ਰੱਛੋ ਸੁਖਦਾਈ।
ਇਸ ਕਰਕੇ ਆਪ ਜੀ ਕਿਰਪਾ ਕਰੋ, ਸੁੱਖਾਂ ਦੇ ਦਾਤੇ ਹੋ, ਸੁੱਖਾਂ ਦੇ ਦਾਤੇ ਕੋਲੋਂ ਚੱਲ ਕੇ ਆਏ ਹੋ, ਰਹਿਮਤਾਂ ਬਖਸ਼ਿਸ਼ਾਂ ਕਿਰਪਾ ਕਰਦੇ ਆਂ, ਆਪ ਜੀ ਚੱਲ ਕਰਕੇ ਸਾਡੇ ਨਾਲ ਰਾਜੇ ਨੂੰ ਬਚਾਉਣਾ ਕਰੋ।
ਇਮ ਕਹਿ ਨ੍ਰਿਪ ਕੇ ਢਿੱਗ ਲੈ ਗਏ।
ਇਸ ਤਰ੍ਹਾਂ ਦੇ ਨਾਲ ਜਿਹੜੇ ਵਜ਼ੀਰ ਸਨ, ਮੰਤਰੀ ਸਨ ਰਾਜੇ ਦੇ, ਉਹਨਾਂ ਨੇ ਦੋਵੇਂ ਹੱਥ ਜੋੜ ਕੇ ਤਰਲੇ ਲਏ, ਮਿੰਨਤਾਂ ਕੀਤੀਆਂ, ਬੇਨਤੀਆਂ ਕੀਤੀਆਂ ਭਾਈ ਕਲਿਆਣਾ ਜੀ ਕੋਲ, ਮੁਆਫੀ ਮੰਗੀ ਕੀਤੇ ਗੁਨਾਹ ਦੇ, ਤੇ ਭਾਈ ਕਲਿਆਣਾ ਜੀ ਨੂੰ ਨਾਲ ਲੈ ਕਰਕੇ ਰਾਜੇ ਦੇ ਕੋਲ ਗਏ।
ਪਰ ਉਹ ਬੀਚ ਮਿਲ ਨਰ ਗਨ ਪਏ।
ਹੁਣ ਜਿੱਥੇ ਰਾਜਾ ਪਿਆ ਸੀ, ਆਲੇ ਦੁਆਲੇ ਲੋਕਾਂ ਦੀ ਵੱਡੀ ਭੀੜ ਸੀ, ਵੱਡਾ ਇਕੱਠ ਸੀ, ਲੋਕਾਂ ਦੀ ਭੀੜ ਦੇ ਵਿਚਾਲੇ ਰਾਜਾ ਜ਼ਮੀਨ ਤੇ ਪਿਆ ਹੈ।
ਅਵਲੋਕਤ ਕਲਿਆਣ ਬਖਾਨਾ।
ਹੁਣ ਵੇਖਦੇ ਆ ਸਾਰ, ਭਾਈ ਕਲਿਆਣਾ ਜੀ ਕਹਿਣ ਲੱਗੇ
ਸ਼੍ਰੀ ਅਰਜਨ ਸਤਿਗੁਰੂ ਮਾਨਾ।
ਕਹਿਣ ਲੱਗੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ, ਸਤਿਗੁਰੂ ਜੀ ਮਹਾਨ ਹਨ, ਮਹਾਨ ਹਨ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ।
ਤਿਨਕੀ ਸਿੱਖੀ ਧਾਰਨ ਕਰੀਏ।
ਐਸੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ
ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ
ਫਿਰ ਸੰਕਟ ਜੋਨ ਗਰ ਬਣਾਇਓ ਫਿਰ ਸੰਕਟ ਜੋਨ ਗਰ ਬਣਾਇਓ
ਸੰਕਟ ਜੋਨ ਗਰ ਬਣਾ ਆਇਓ ਫਿਰ ਸੰਕਟ ਜੋਨ ਗਰ ਬਣਾ ਆਇਓ
ਐਸੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਨ੍ਹਾਂ ਦਾ ਨਾਂ ਲੈਣ ਦੇ ਨਾਲ ਮਨੁੱਖ ਨੂੰ ਬਾਰ ਬਾਰ ਫਿਰ ਭਟਕਣਾ ਨਹੀਂ ਪੈਂਦਾ ਜੂਨੀਆਂ ਵਿੱਚ ਨਹੀਂ ਪੈਣਾ ਪੈਂਦਾ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਇਹਨਾਂ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਜਾਈਦਾ ਐਸੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖੀ ਜਿਹੜੇ ਮਹਾਨ ਹਨ ਉਹਨਾਂ ਗੁਰਾਂ ਦੀ ਸਿੱਖੀ ਨੂੰ ਧਾਰਨ ਕਰੋ
ਗੁਰ ਸ਼ਰਧਾ ਕੋ ਉਰ ਮੈਂ ਧਰੀਏ
ਸਤਿਗੁਰੂ ਪਾਤਸ਼ਾਹ ਜੀ ਦੇ ਤਾਈ ਸ਼ਰਧਾ ਹਿਰਦੇ ਵਿੱਚ ਧਾਰਨ ਕਰੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਤਾਈ ਸ਼ਰਧਾ ਵਾਲਾ ਹਿਰਦਾ ਜਿਹੜਾ ਉਹ ਬਣਾਓ
ਕਾਰਨ ਕਰਨ ਤ੍ਰਿਲੋਕੀ ਨਾਥ
ਤਿੰਨਾਂ ਲੋਕਾਂ ਦੇ ਤ੍ਰਿਲੋਕੀ ਦੇ ਕਾਰਨਾਂ ਨੂੰ ਕਰਨ ਵਾਲੇ ਨਾਥ ਉਹ ਮਾਲਕ ਹਨ ਧੰਨ ਗੁਰੂ ਅਰਜਨ ਸਾਹਿਬ ਜੀ
ਤਿੰਨ ਟਿਗ ਚਲੋ ਤਰੋ ਪਗ ਮਾਤ
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਚੱਲਣਾ ਕਰੋ ਜਾ ਕਰਕੇ ਆਪਣਾ ਜਿਹੜਾ ਮਸਤਕ ਹੈ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖਣਾ ਕਰੋ
ਸਭ ਇਕੱਤਰ ਹੋਏ ਲਿਓ ਸਤਨਾਮ
ਤੇ ਸਾਰੇ ਇਕੱਠੇ ਹੋ ਕੇ ਨਾਮ ਸਿਮਰਨ ਕਰੋ ਕਿਹੜਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
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 ਜਿਹੜਾ ਅਕਾਲ ਪੁਰਖ ਪਰਮਾਤਮਾ ਸਤ ਹੈ ਉਹਦਾ ਨਾਮ ਸਤ ਹੈ ਐਸੇ ਉਸ ਹਰੇ ਵਾਹਿਗੁਰੂ ਪਰਮੇਸ਼ਰ ਦਾ ਸਾਰੇ ਇਕੱਠੇ ਹੋ ਕੇ ਸਤ ਨਾਮ ਦਾ ਜਾਪ ਜਪੋ
ਤਿਸ ਦਿਸ਼ ਕੋ ਕੀ ਜੇ ਪਰਨਾਮ
ਉਸ ਦਿਸ਼ਾ ਵੱਲ ਜਿੱਥੇ ਮੇਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਿਵਾਸ ਕਰਦੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉਸ ਦਿਸ਼ਾ ਵੱਲ ਨੂੰ ਆਪਣਾ ਮੁਖ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪ੍ਰਣਾਮ ਕਰੋ ਨਮਸਕਾਰ ਕਰੋ
ਦਰਸ਼ਨ ਕਰੇ ਤੁਮਾਰੋ ਆਏ
ਜਦੋਂ ਤੁਸੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰੋਗੇ
ਅਬ ਨਿਰਪ ਕੋ ਦੇਵ ਕੁਸ਼ਲ ਬਿਠਾਏ
ਸਤਿਗੁਰ ਫਿਰ ਤੁਸੀਂ ਆਪਣੇ ਰਾਜੇ ਨੂੰ ਜਿਹੜਾ ਹੈ ਉਹ ਪ੍ਰਸੰਨਤਾ ਦੇ ਨਾਲ ਕੁਸ਼ਲਤਾ ਦੇ ਨਾਲ ਬਿਠਾਉਣਾ ਕਰੋ
ਇਮ ਪਾਈ ਕਲਿਆਣ ਸਿਖਾਏ
ਇਸ ਤਰ੍ਹਾਂ ਦੇ ਨਾਲ ਭਾਈ ਕਲਿਆਣਾ ਜੀ ਨੇ ਇਹਨਾਂ ਨੂੰ ਸਿਖਾਇਆ ਸਿੱਖਿਆ ਦਿੱਤੀ ਹੈ ਦੱਸਣਾ ਕੀਤਾ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲ ਮੁੱਖ ਕਰਕੇ ਨਮਸਕਾਰ ਕਰੋ ਇਹ ਰਾਜਾ ਠੀਕ ਹੋ ਜਾਏਗਾ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਨਗੇ ਤੇ ਤੁਸੀਂ ਰਾਜੇ ਨੂੰ ਬਿਠਾ ਦੇਣਾ
ਹੱਥ ਜੋਰ ਕਰ ਸਭ ਬਿਨੇ ਅਲਾਏ
ਜਿੰਨੇ ਵੀ ਇਹ ਸਾਰੇ ਇੱਥੇ ਰਾਜੇ ਦੇ ਵਜ਼ੀਰ ਐਲਕਾਰ ਨੌਕਰ ਚਾਕਰ ਸਿਪਾਹੀ ਸਨ ਮੂਲ ਵਾਸੀ ਇੱਥੋਂ ਦੇ ਰਹਿਣ ਵਾਲੇ ਲੋਕ ਇਕੱਠੇ ਹੋਏ ਵੱਡਾ ਇਕੱਠ ਸੀ ਸਾਰਿਆਂ ਨੇ ਇਕੱਠੇ ਹੋ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗੇ
ਸ਼੍ਰੀ ਅਰਜਨ ਕੋ ਲੈ ਕਰ ਨਾਮ
ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਿਮਰ ਕੇ ਉਹਨਾਂ ਨੂੰ ਯਾਦ ਕਰਕੇ
ਹੱਥ ਜੋੜ ਸਭ ਕੀਨ ਪ੍ਰਣਾਮ
ਸਾਰਿਆਂ ਨੇ ਹੱਥ ਜੋੜ ਕੇ ਪ੍ਰਣਾਮ ਕੀਤੀ ਨਮਸਕਾਰ ਕੀਤੀ ਹੈ
ਪਰਸੇ ਚਰਨ ਸਿੱਖ ਕਲਿਆਣਾ
ਭਾਈ ਕਲਿਆਣੇ ਦੇ ਵੀ ਚਰਨ ਪਰਸੇ ਨੇ ਕਿ ਗੁਰੂ ਕਾ ਸਿੱਖ ਹੈ ਗੁਰੂ ਕੋਲ ਚੱਲ ਕੇ ਆਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਜਿੱਥੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਉੱਥੇ ਗੁਰੂ ਕੇ ਸਿੱਖ ਦੇ ਚਰਨ ਪਰਸੇ ਹਨ।
ਤੁਮ ਪੀ ਬਿਨਤੀ ਕਰੋ ਬਖਾਨਾ।
ਕਹਿਣ ਲੱਗੇ ਭਾਈ ਕਲਿਆਣਾ ਜੀ, ਇਹ ਰਾਜੇ ਦੇ ਵਾਸਤੇ ਤੁਸੀਂ ਵੀ ਬੇਨਤੀ ਕਰੋ। ਤੁਸੀਂ ਗੁਰੂ ਕੇ ਅਣਨ ਪਿਆਰੇ ਸਿੱਖ ਹੋ, ਤੁਸੀਂ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਇਹ ਰਾਜੇ ਦੇ ਬਾਬਤ ਬੇਨਤੀ ਕਰੋ।
ਲੀ ਕਰ ਜਲ ਕਰ ਚਰਨ ਪਖਾਰੇ।
ਹੁਣ ਭਾਈ ਕਲਿਆਣਾ ਜੀ ਨੇ ਜਲ ਲਿਆ ਤੇ ਜਲ ਲੈ ਕਰਕੇ ਜਿਹੜਾ ਹੈ ਉਹ ਆਪਣੇ ਪੰਜ ਇਸ਼ਨਾਨਾਂ ਕੀਤੀਆਂ, ਮੁੱਖ ਧੋਤਾ, ਜਿਹੜੇ ਹੱਥ ਹਨ ਉਹ ਸੁੱਚੇ ਕੀਤੇ, ਚਰਨ ਧੋਤੇ ਹਨ, ਪੰਜ ਇਸ਼ਨਾਨਾਂ ਕੀਤਾ ਜਲ ਲੈ ਕੇ।
ਕਰੋ ਪਿਓ ਅਰਦਾਸ ਉਚਾਰੇ।
ਸਾਵਧਾਨ ਹੋ ਕੇ ਭਾਈ ਕਲਿਆਣਾ ਜੀ, ਜਦੋਂ ਸਾਰਿਆਂ ਨੇ ਮਿਲ ਕੇ ਕਿਹਾ ਭਾਈ ਕਲਿਆਣਾ ਜੀ ਨੂੰ ਤੁਸੀਂ ਬੇਨਤੀ ਕਰੋ, ਤਾਂ ਭਾਈ ਕਲਿਆਣਾ ਜੀ ਸਾਵਧਾਨ ਹੋਏ ਤੇ ਸਾਵਧਾਨ ਹੋ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੇਨਤੀ ਕਰਨ ਲੱਗੇ।
ਸ਼੍ਰੀ ਗੁਰ ਨਿਰਪ ਕੀ ਰੱਛਾ ਤਾਰੋ।
ਧਿਆਨ ਧਰਦਿਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਿਮਰ ਕਰਕੇ ਭਾਈ ਕਲਿਆਣਾ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਹੇ ਸਮਰੱਥ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਸ਼ਰਨ ਪਰੇ ਕੀ ਰਾਖ ਦਿਆਲਾ ਪਾਤਸ਼ਾਹ, ਕਿਰਪਾ ਕਰੋ, ਇਹ ਭੁੱਲ ਦੀ ਮਾਫ਼ੀ ਮੰਗਦੇ ਨੇ ਪਾਤਸ਼ਾਹ, ਕਿਵਾਂ ਕਰਦੇ ਆ, ਰਹਿਮਤ ਕਰਦੇ ਆ, ਜੋ ਸ਼ਰਨ ਆਵਾ ਤੇ ਸਕੰਠ ਲਾਵਾ ਬਿਰਦ ਸੁਆਮੀ ਸੰਦਾ, ਰਹਿਮਤ ਕਰਦੇ ਆ ਰਾਜੇ ਦੀ ਪਾਤਸ਼ਾਹ, ਰੱਖਿਆ ਕਰੋ, ਇਹਨੂੰ ਬਚਾਉਣਾ ਕਰੋ। ਇਸ ਤਰ੍ਹਾਂ ਦੇ ਨਾਲ ਭਾਈ ਕਲਿਆਣਾ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੇਨਤੀ ਕਰਦੇ ਨੇ। ਕਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੇਨਤੀ ਨੂੰ ਪ੍ਰਵਾਨ ਕਰਕੇ ਰਾਜੇ ਤੇ ਕਿਰਪਾ ਕਰਦੇ ਨੇ, ਤੇ ਰਾਜਾ ਕਿਵੇਂ ਗੁਰੂ ਕੇ ਚਰਨਾਂ ਤਾਈ ਸ਼ਰਧਾ ਲੈ ਕਰਕੇ ਮਨ ਅੰਦਰ ਸ਼ਰਧਾਵਾਨ ਹੋ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਚੱਲ ਕੇ ਆਉਂਦਾ, ਸੇਵਾਵਾਂ ਨਿਭਾਉਂਦਾ। ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।